ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਤਿਸੰਗ ਜੀਓ, ਸੰਗਤ ਹੀ ਬੰਦੇ ਦੇ ਜੀਵਨ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਸਮਰੱਥ ਹੈ। ਜਿਹੋ ਜਿਹੀ ਸੰਗਤ ਕਰਦੇ ਹਾਂ, ਉਹੋ ਜਿਹੇ ਸਾਡੇ ਭਾਗ ਕਿਸਮਤ ਬਣਦੀ ਹੈ। ਸੰਗਤ ਦੇ ਕਈ ਲੈਵਲ ਹਨ, ਕਈ ਪੱਧਰ ਹਨ, ਕਈ ਕਿਸਮਾਂ ਦੁਆਰਾ ਸੰਗਤ ਕਰਦੇ ਹਾਂ। ਸਰੀਰਕ ਸੰਗਤ ਹੈ, ਮਾਨਸਿਕ ਸੰਗਤ, ਸ਼ਖਸੀਅਤ ਦੀ ਸੰਗਤ, ਮੁਰਦਿਆਂ ਦੀ ਸੰਗਤ, ਕੁਦਰਤ ਦੀ ਸੰਗਤ, ਬਚਨਾਂ ਦੀ ਸੰਗਤ, ਨਿਗਾਹ ਦੀ ਸੰਗਤ, ਅਤੇ ਫਿਰ ਅੱਜ ਅਗਲੀਆਂ ਤਿੰਨ ਕਿਸਮਾਂ ਦੀ ਸੰਗਤ ਦੀ ਬਾਬਤ ਗੁਰਬਾਣੀ ਦੇ ਚਾਨਣ ਵਿੱਚ ਜੋ ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਨੇ ਗੁਰਬਾਣੀ ਵਿਚਾਰ ਦਿੱਤਾ, ਉਸ ਨੂੰ ਸਰਵਣ ਕਰਦੇ ਹਾਂ। ਲਿਖਤਾਂ ਦੀ ਸੰਗਤ ਅਤੇ ਖਿਆਲਾਂ ਦੀ ਸੰਗਤ ਔਰ ਅੰਤਕਰਨ ਦੀ ਸੰਗਤ। ਲਿਖਤਾਂ ਦੀ ਸੰਗਤ ਸਾਡੇ ਖਿਆਲਾਂ, ਭਾਵਨਾਵਾਂ ਅਤੇ ਵਲਵਲਿਆਂ ਨੂੰ ਪ੍ਰਗਟਾਉਣ ਦੇ ਸਾਧਨਾਂ ਵਿੱਚੋਂ ਲਿਖਤ ਇੱਕ ਉੱਤਮ ਅਤੇ ਕਾਰਗਰ ਸਾਧਨ ਹੈ। ਬਚਨ ਅਥਵਾ ਬੋਲੀ ਦੁਆਰਾ ਪ੍ਰਗਟ ਕੀਤੇ ਹੋਏ ਖਿਆਲਾਂ ਜਾਂ ਭਾਵਨਾਵਾਂ ਦਾ ਕੇਵਲ ਸਰੋਤਿਆਂ ਉੱਤੇ ਬਹੁਤ ਥੋੜ੍ਹੇ ਸਮੇਂ ਲਈ ਅਸਰ ਰਹਿੰਦਾ ਹੈ, ਜੋ ਛੇਤੀ ਹੀ ਭੁੱਲ ਜਾਂਦਾ ਹੈ। ਪਰ ਲਿਖਤ ਵਿੱਚ ਅੰਕਿਤ ਕੀਤੇ ਗਏ ਖਿਆਲ ਜਾਂ ਭਾਵਨਾਵਾਂ ਅਨੰਤ ਸਮੇਂ ਤਾਈਂ ਸਾਂਭ ਕੇ ਰੱਖੀਆਂ ਜਾ ਸਕਦੀਆਂ ਹਨ ਅਤੇ ਆਉਂਦੀਆਂ ਪੀੜ੍ਹੀਆਂ ਲਈ ਵੀ ਵੱਡਮੁੱਲਾ ਖਜ਼ਾਨਾ ਬਣਦਾ ਹੈ। ਭਾਵੇਂ ਇਹ ਲਿਖਤਾਂ ਕਾਗਜ਼, ਕਲਮ ਜਾਂ ਛਾਪੇਖਾਨੇ ਰਾਹੀਂ ਸਾਂਭ ਕੇ ਰੱਖੀਆਂ ਜਾਂਦੀਆਂ ਹਨ, ਪਰ ਇਹਨਾਂ ਮਾਦੀ ਦੀਸਣਹਾਰ ਅੱਖਰਾਂ ਦੇ ਪਿੱਛੇ ਲਿਖਾਰੀ ਦੀਆਂ ਭਾਵਨਾਵਾਂ, ਸੂਖਮ ਵਲਵਲਿਆਂ ਦੇ ਕਟਾਖ ਅਤੇ ਸ਼ਰਧਾ ਭਾਵਨੀ ਦੀ ਪ੍ਰੇਮ ਸੁਪਨਾ ਸਦਾ ਲਈ ਉਸੇ ਤਰ੍ਹਾਂ ਝਲਕਾਂ ਮਾਰਦੀ ਹੈ। ਕਈ ਸਦੀਆਂ ਮਗਰੋਂ ਜਾਂ ਜਦੋਂ ਵੀ ਇਹਨਾਂ ਲਿਖਤਾਂ ਨੂੰ ਪੜ੍ਹਦੇ ਅਤੇ ਵਿਚਾਰ ਕਰਦੇ ਹਾਂ ਤਾਂ ਲਿਖਾਰੀ ਦੀਆਂ ਅਤ ਸੂਖਮ ਡੂੰਘੀਆਂ ਤੀਖਣ ਭਾਵਨਾਵਾਂ ਅਤੇ ਵਲਵਲਿਆਂ ਦਾ ਸਾਡੇ ਮਨ 'ਤੇ ਜਾਦੂ ਵਰਗਾ ਅਸਰ ਹੁੰਦਾ ਹੈ। ਇਸੇ ਲਈ ਗੁਰਬਾਣੀ ਅਤੇ ਹੋਰ ਅਵਤਾਰਾਂ ਦੀਆਂ ਬਾਣੀਆਂ ਕਈ ਸਦੀਆਂ ਮਗਰੋਂ ਵੀ ਉਸੇ ਤਰ੍ਹਾਂ ਤਾਜ਼ੀਆਂ, ਜਿਉਂਦੀਆਂ ਜਾਗਦੀਆਂ, ਅਸਰਦਾਇਕ ਹਨ ਅਤੇ ਸਾਡੇ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਸੂਖਮ ਵਲਵਲਿਆਂ ਅਤੇ ਸ਼ਰਧਾ ਭਾਵਨੀ ਨੂੰ ਮੁੜ ਜਗਾਉਣ ਵਿੱਚ ਜਾਦੂ ਦਾ ਕੰਮ ਕਰਦੀਆਂ ਹਨ। ਇਹਨਾਂ ਇਲਾਹੀ ਬਾਣੀਆਂ ਅਥਵਾ ਸੰਤਾਂ ਭਗਤਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ, ਵਿਚਾਰ ਕੇ ਸਾਡਾ ਮਨ ਕਿਸੇ ਆਤਮਕ ਰਸ ਅਤੇ ਪ੍ਰੇਮ ਸੁਪਨਾ ਦੇ ਹੁਲਾਰੇ ਮਾਣਦਾ ਹੈ। ਹੋਂ ਵਾਰੀ ਜੀਓ ਵਾਰੀ ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜ੍ਹੈ ਹਰ ਨਾਮ ਸਲਾਹੇ, ਹਰ ਦਰ ਸੱਚੇ ਸੁਭਾ ਪਾਵਣਿਆ। ਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰਪ੍ਰਸਾਦੀ ਮੈਲ ਉਤਾਰ। ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ੍ਹ, ਗੁਰਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੈ ਮਾਨ, ਆਪਾ ਮਦੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ। ਦੂਜੇ ਪਾਸੇ ਜੇ ਲਿਖਾਰੀ ਮਾਇਕੀ ਰੰਗ ਦੀਆਂ ਤੀਬਰ ਅਤੇ ਤੀਖਣ ਭਾਵਨਾਵਾਂ ਦੇ ਨਾਲ ਕੋਈ ਲੇਖਣੀ ਲਿਖਦਾ ਹੈ ਤਾਂ ਉਸਦਾ ਵੀ ਦੁਨਿਆਵੀ ਮਨਾਂ ਉੱਤੇ ਅੱਤ ਡੂੰਘਾ ਅਤੇ ਤੀਬਰ ਅਸਰ ਪੈਂਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਐਸੀ ਮਾਇਕੀ ਰੰਗਤ ਜਾਂ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੀ ਰੋਡ ਵਿੱਚ ਸਹਿ ਸਵਾਏ ਹੀ ਰੁੜੇ ਜਾ ਰਹੇ। ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦਿੜਾਇਆ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਂਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਵੋ। ਉਹਨਾਂ ਕਿਤਾਬਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਇਹ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸਦਾ ਆਚਾਰ ਕਿਤਾਬ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉੱਪਰੋਂ ਉਹ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਅਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਜਾਂ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਉੱਥੇ ਬਹੁਤਾ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਅਖਲਾਕ ਵੀ ਉਹੋ ਜਿਹਾ ਹੀ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਸਾਹਿਤ ਹੀ ਜੀਵ ਕੌਮ ਮੁਲਕ ਅਤੇ ਵਿਸ਼ਵ ਦੇ ਆਚਰਣ ਅਤੇ ਜੀਵਨ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਅਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ ਅਤੇ ਉੱਤਮ ਦੈਵੀ ਜੀਵਨ ਸੇਧ ਵਾਲੇ ਸਾਹਿਤ ਲਈ ਰੁਚੀ ਜਾਂ ਮੰਗ ਘੱਟਦੀ ਜਾ ਰਹੀ ਹੈ। ਮੰਗ ਅਤੇ ਪੂਰਤੀ ਡਿਮਾਂਡ ਐਂਡ ਸਪਲਾਈ ਦੇ ਨਿਯਮ ਦੇ ਅਨੁਸਾਰ ਜਿਹੋ ਜਿਹੀ ਰੁਚੀ ਅਥਵਾ ਮੰਗ ਹੁੰਦੀ ਹੈ ਉਹੋ ਜਿਹਾ ਹੀ ਸਾਹਿਤ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਕ ਲਿਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ। ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰ ਕਰਨਾ, ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਸ ਦਾ ਅਸਰ ਵੀ ਦੇਰ ਚਿਰ ਤਾਂ ਹੀ ਰਹਿੰਦਾ ਹੈ। ਉੱਤਮ ਆਤਮਕ ਗ੍ਰੰਥਾਂ ਜਾਂ ਗੁਰਬਾਣੀ ਦੀ ਸੰਗਤ ਕਰਨ ਦੇ ਨਾਲ ਅਤਿਅੰਤ ਆਤਮਕ ਲਾਹੇ ਪ੍ਰਾਪਤ ਹੁੰਦੇ ਹਨ, ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਕਿਤਾਬਾਂ ਦੀਆਂ ਦੁਕਾਨਾਂ ਉੱਤੇ ਨਾਵਲਾਂ ਅਤੇ ਹੋਰ ਅਨੇਕਾਂ ਰਾਸ਼ੀ ਅਤੇ ਤਾਮਸੀ ਰੰਗਤ ਵਾਲੀਆਂ ਕਿਤਾਬਾਂ ਅਤੇ ਅਖਬਾਰਾਂ ਦੀ ਭਰਮਾਰ ਹੈ, ਜੋ ਆਮ ਖਲਕਤ ਬੜੇ ਸ਼ੌਕ ਅਤੇ ਦਿਲਚਸਪੀ ਦੇ ਨਾਲ ਖਰੀਦਦੀ ਹੈ ਅਤੇ ਪੜ੍ਹਦੀ ਹੈ। ਇਸ ਦੇ ਉਲਟ ਗੁਰਮੁਖ ਪਿਆਰਿਆਂ, ਭਗਤਾਂ, ਸੰਤਾਂ ਜਿਹਾ ਕਿ ਭਾਈ ਗੁਰਦਾਸ ਜੀ, ਡਾਕਟਰ ਭਾਈ ਵੀਰ ਸਿੰਘ ਜੀ ਅਤੇ ਪ੍ਰੋਫੈਸਰ ਪੂਰਨ ਸਿੰਘ ਜੀ ਆਦਿ ਦੀਆਂ ਉੱਤਮ ਦੈਵੀ ਰਚਨਾਵਾਂ ਦੇ ਗਾਹਕ ਟਾਵੇਂ ਟਾਵੇਂ ਹੀ ਹੁੰਦੇ ਹਨ ਅਤੇ ਇਹਨਾਂ ਲਿਖਤਾਂ ਤੋਂ ਪੂਰਾ ਆਤਮਕ ਲਾਹਾ ਲੈ ਕੇ ਸਹੀ ਜੀਵਨ ਸੇਧ ਵਾਲੇ ਉਸ ਤੋਂ ਵੀ ਘੱਟ ਹੁੰਦੇ ਹਨ। ਪੜ੍ਹਿਆ ਬੂਝੈ ਸੋ ਪ੍ਰਵਾਣ, ਜੈਸਰ ਦਰਗਾਹ ਕਹਿ ਨਿਸ਼ਾਨ, ਸਿਮਰਤ ਸ਼ਾਸਤਰ ਪੜ੍ਹੇ ਪੁਰਾਣਾ, ਬਾਦ ਵਿਖਾਣੇ ਤੱਤ ਨਾ ਜਾਣਾ। ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਮੂਰਖ ਪੜ੍ਹੈ ਸ਼ਬਦ ਨਾ ਬੂਝੈ, ਗੁਰਮੁਖ ਵਿਰਲੈ ਜਾਤਾ ਹੈ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰਚੰਦਨ ਜਸ ਭਾਰਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਗਾਵਨ ਪੜ੍ਹਨ ਵਿਚਾਰ ਬਹੁ, ਕੋਟ ਮਦੇ ਵਿਰਲਾ ਗਤ ਪਾਵੈ। ਇਸ ਲਈ ਜੀਵਨ ਨੂੰ ਉੱਤਮ ਆਤਮਿਕ ਸੇਧ ਦੇਣ ਲਈ ਉੱਚੀਆਂ ਅਤੇ ਦੈਵੀ ਭਾਵਨਾਵਾਂ ਵਾਲੇ ਸਾਹਿਤ ਦੇ ਲਿਖਣ ਦੀ ਵਡਿਆਈ ਅਤੇ ਪ੍ਰੇਰਣਾ ਗੁਰਬਾਣੀ 'ਚ ਕੀਤੀ ਗਈ ਹੈ। ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਹਸਤ ਪੁਨੀਤ ਹੋਏ ਤਤਕਾਲ, ਬਿਨਸ ਜਾਏ ਮਾਇਆ ਜੰਜਾਲ। ਰਸਨਾ ਰਾਮ ਰਮੋ, ਰਸਨਾ ਰਮੋ ਰਾਮ ਗੁਣ ਨੀਤ, ਸੁਖ ਪਾਵੋ ਮੇਰੇ ਭਾਈ ਮੀਤ। ਲਿਖ ਲੇਖਣ ਕਾਗਦ ਮਸਵਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ। ਹਰ ਜਸ ਲਿਖੇ ਲਾਏ ਭਾਵਨੀ, ਸੇ ਹਸਤ ਪਵਿੱਤਾ। ਹਰ ਜਸ ਲਿਖੇ ਬੇਅੰਤ, ਸੋਹੇ ਸੇ ਹੱਥਾ। ਗੁਣ ਗਾਏ ਸੁਨ ਲਿਖ ਦੇ, ਸੋ ਸਰਬ ਫਲ ਹਰ ਲੇ। ਕੁਲ ਸਮੂਹ ਕਰਤ ਉਧਾਰ, ਸੰਸਾਰ ਉਤਰ ਸਪਾਰ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਦੂਜੇ ਪਾਸੇ ਨੀਵੇਂ ਮਾਇਕੀ ਰੰਗਤ ਵਾਲੇ ਸਾਹਿਤ ਦੇ ਲਿਖਣ ਦੀ ਬਾਬਤ ਗੁਰਬਾਣੀ ਵਿੱਚ ਤਾੜਨਾ ਕੀਤੀ ਗਈ ਹੈ। ਕਲਮ ਜਲੋ ਸਣਮਸ ਬਾਣੀਏ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੇ ਪਾਏ ਸੁਖ ਪਾਏ ਨ ਕੋਈ। ਕੂੜ ਲਿਖੇ ਤਾਂ ਕੂੜ ਕਮਾਵੇ, ਜਲ ਜਾਵੇ ਕੂੜ ਚਿੱਤ ਲਾਵਣਿਆ। ਨੀਵੀਆਂ ਰੁਚੀਆਂ ਵਾਲੀਆਂ ਲਿਖਤਾਂ ਦੀ ਕੁਸੰਗਤ ਦੁਆਰਾ ਸਾਡੇ ਮਨ ਉੱਤੇ ਅਤਿਅੰਤ ਮੈਲਾ ਅਤੇ ਹਾਨੀਕਾਰਕ ਅਸਰ ਹੁੰਦਾ ਹੈ, ਜੋ ਸਾਡੇ ਕਈ ਜਨਮਾਂ ਤਾਈਂ ਨਾਲ ਜਾਂਦਾ ਹੈ। ਨੀਵੀਆਂ ਰੁਚੀਆਂ ਵਾਲੀਆਂ ਲਿਖਤਾਂ ਜਾਂ ਕਿਤਾਬਾਂ ਪੜ੍ਹ ਕੇ ਸਾਡਾ ਮਨ ਇਤਨਾ ਮਲੀਨ ਅਤੇ ਕਠੋਰ ਹੋ ਜਾਂਦਾ ਹੈ ਕਿ ਸਾਨੂੰ ਉੱਚੀਆਂ ਦੈਵੀ ਲਿਖਤਾਂ ਜਾਂ ਗੁਰਬਾਣੀ ਪੜ੍ਹਨ ਜਾਂ ਵਿਚਾਰਨ ਦੀ ਰੁਚੀ ਹੀ ਨਹੀਂ ਉਪਜਦੀ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਬਿਨ ਨਾਵੇਂ ਕੋ ਥਿਰ ਨਹੀਂ, ਪੜ੍ਹ ਪੜ੍ਹ ਹੋਏ ਖੁਆਰ। ਦੂਜੇ ਭਾਏ ਪੜ੍ਹੇ ਨਹੀਂ ਬੂਝੈ, ਤ੍ਰਿਵਧ ਮਾਇਆ ਕਾਰਨ ਲੂਝੈ, ਤੈਗੁਣ ਪੜ੍ਹੇ ਹਰ ਤੱਤ ਨਾ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ। ਮੂਰਖ ਦੁਬਧਾ ਪੜ੍ਹੇ ਮੂਲ ਨਾ ਪਛਾਣੇ, ਬਿਰਥਾ ਜਨਮ ਗਵਾਇਆ। ਗੁਰਬਾਣੀ ਸਾਨੂੰ ਹਰ ਗੁਣ ਅਤੇ ਹਰ ਕਥਾ ਪੜ੍ਹਨ ਦੁਆਰਾ ਉੱਤਮ ਸੰਗਤ ਕਰਨ ਦੀ ਪ੍ਰੇਰਨਾ ਕਰਦੀ ਹੈ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਗੁਰਮੁਖ ਹਰ ਪੜ੍ਹੀਏ, ਗੁਰਮੁਖ ਹਰ ਸੁਣੀਐ, ਹਰ ਜਪਤ ਸੁਣਤ ਦੁੱਖ ਜਾਏ ਜੀਉ। ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ, ਹਰ ਭੌਜਲ ਪਾਰੇ ਉਤਾਰੀ। ਹਰ ਪੜ੍ਹਨਾ, ਹਰ ਬੁੱਝਣਾ, ਹਰ ਸਿਉ ਰੱਖੋ ਪਿਆਰ। ਹਰ ਪੜ੍ਹੀਏ, ਹਰ ਬੁੱਝੀਏ, ਗੁਰਮਤੀ ਨਾਮ ਉਧਾਰਾ, ਗੁਰਪੂਰੇ ਪੂਰੀ ਮਤ ਹੈ, ਪੂਰੇ ਸ਼ਬਦ ਵਿਚਾਰਾ। ਹਰ ਸਲਾਹੇ, ਹਰ ਪੜ੍ਹੈ, ਗੁਰ ਕੇ ਸ਼ਬਦ ਵਿਚਾਰ। ਇਹ ਤਾਂ ਸੀ ਜੀ ਲਿਖਤਾਂ ਦੀ ਸੰਗਤ। ਹੁਣ ਖਿਆਲਾਂ ਦੀ ਸੰਗਤ, ਜਿਵੇਂ ਰੇਡੀਓ ਜਾਂ ਟੀ ਵੀ ਸਟੇਸ਼ਨ ਤੋਂ ਅਦ੍ਰਿਸ਼ਟ ਦਾਮਨਿਕ ਚੁੰਬਕੀ ਤਰੰਗਾਂ ਇਲੈਕਟ੍ਰੋਮੈਗਨੈਟਿਕ ਵੇਵਸ ਉਪਜਦੀਆਂ ਹਨ, ਉਸੇ ਤਰ੍ਹਾਂ ਸਾਡੇ ਮਨ ਵਿੱਚੋਂ ਵੀ ਲਗਾਤਾਰ ਅਦ੍ਰਿਸ਼ਟ ਲਹਿਰਾਂ ਉਪਜਦੀਆਂ ਰਹਿੰਦੀਆਂ ਹਨ। ਮਨ ਦੇ ਬਹੁਰੰਗੇ ਖਿਆਲਾਂ, ਚੇਤਵਨੀਆਂ, ਸੰਕਲਪ, ਵਿਕਲਪ, ਵਲਵਲੇ, ਭਾਵਨਾਵਾਂ, ਵਾਸ਼ਨਾਵਾਂ ਨੂੰ ਹੀ ਲਹਿਰਾਂ ਜਾਂ ਤਰੰਗਾਂ ਕਿਹਾ ਗਿਆ ਹੈ। ਐਸੇ ਖਿਆਲ ਜਾਂ ਵਲਵਲੇ ਸਾਡੇ ਮਨ ਵਿੱਚੋਂ ਅਵਸ਼ ਸਹਿਜ ਸੁਭਾਏ ਉਪਜਦੇ ਰਹਿੰਦੇ ਹਨ। ਜੇ ਕਿਸੇ ਜੀਵ ਜਾਂ ਸ਼ੈ ਵਿੱਚ ਸਾਨੂੰ ਦਿਲਚਸਪੀ ਨਾ ਹੋਵੇ ਤਾਂ ਉਸਦਾ ਉਪਰਾ ਜਾਂ ਖਿਆਲ ਸਾਡੇ ਮਨ ਦੇ ਉੱਤੋਂ ਦੀ ਲੰਘ ਜਾਂਦਾ ਹੈ। ਸਾਡਾ ਮਨ ਉਹਨਾਂ ਦ੍ਰਿਸ਼ਾਂ ਦੀ ਪਕੜ ਜਾਂ ਸੰਗਤ ਨਹੀਂ ਕਰਦਾ। ਦਿਲਚਸਪੀ ਨਾ ਹੋਵੇ ਤਾਂ ਉਸਦਾ ਉਪਰਾ ਜਾਂ ਖਿਆਲ ਸਾਡੇ ਮਨ ਦੇ ਉੱਤੋਂ ਦੀ ਲੰਘ ਜਾਂਦਾ ਹੈ ਅਤੇ ਸਾਡਾ ਮਨ ਉਹਨਾਂ ਦ੍ਰਿਸ਼ਾਂ ਦੀ ਪਕੜ ਜਾਂ ਸੰਗਤ ਨਹੀਂ ਕਰਦਾ। ਉਦਾਹਰਣ ਦੇ ਤੌਰ 'ਤੇ ਜਦੋਂ ਅਸੀਂ ਬਾਜ਼ਾਰ ਵਿੱਚ ਦੀ ਲੰਘਦੇ ਹਾਂ ਤਾਂ ਅਨੇਕਾਂ ਕਿਸਮਾਂ ਦੇ ਬੰਦੇ, ਵਸਤੂਆਂ ਅਤੇ ਦ੍ਰਿਸ਼ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚੋਂ ਸਾਨੂੰ ਉਹੀ ਬੰਦੇ, ਚੀਜ਼ਾਂ ਜਾਂ ਦ੍ਰਿਸ਼ ਯਾਦ ਰਹਿੰਦੇ ਹਨ ਜਿਨ੍ਹਾਂ ਵਿੱਚ ਸਾਨੂੰ ਦਿਲਚਸਪੀ ਹੋਵੇ। ਬਾਕੀ ਸਭ ਉਸੇ ਵੇਲੇ ਹੀ ਭੁੱਲ ਜਾਂਦੀਆਂ ਹਨ। ਸਾਨੂੰ ਉਹਨਾਂ ਚੀਜ਼ਾਂ, ਸਾਨੂੰ ਉਹੀ ਚੀਜ਼ਾਂ ਖਿੱਚ ਪਾਉਂਦੀਆਂ ਹਨ ਜਿਹੜੀਆਂ ਸਾਨੂੰ ਭਾਉਂਦੀਆਂ ਹਨ। ਸਾਡਾ ਮਨ ਉਹਨਾਂ ਮਨ ਭਾਉਂਦੀਆਂ ਚੀਜ਼ਾਂ ਨੂੰ ਪਕੜ ਲੈਂਦਾ ਹੈ ਅਤੇ ਮੁੜ ਮੁੜ ਯਾਦ ਕਰਕੇ ਸੰਗ ਕਰਦਾ ਹੈ। ਇਸ ਤਰ੍ਹਾਂ ਅਸੀਂ ਦਿਲਚਸਪੀ ਵਾਲੀਆਂ ਚੀਜ਼ਾਂ ਦੀ ਖਿੱਚ ਖਾਂਦੇ ਹਾਂ, ਪਕੜ ਕਰਦੇ ਹਾਂ, ਮੁੜ ਮੁੜ ਯਾਦ ਕਰਦੇ ਹਾਂ, ਸੰਗ ਕਰਦੇ ਹਾਂ, ਅਭਿਆਸ ਕਰਦੇ ਹਾਂ, ਅਸਰ ਲੈਂਦੇ ਹਾਂ, ਰੰਗਤ ਲੈਂਦੇ ਹਾਂ, ਸਵਾਦ ਮਾਣਦੇ ਹਾਂ। ਇਸੇ ਤਰ੍ਹਾਂ ਮੁੜ ਮੁੜ ਯਾਦ ਕਰਨ ਨਾਲ ਉਹ ਖਿਆਲ ਜਾਂ ਦ੍ਰਿਸ਼ ਸਾਡੇ ਅੰਤਰਮਨ, ਬੁੱਧੀ, ਚਿੱਤ ਦੀਆਂ ਹੇਠਲੀਆਂ ਤਹਾਂ ਜਾਂ ਅੰਤਹੀਕਰਨ ਵਿੱਚ ਧਾਸ, ਵਾਸ, ਰਸ ਸਮਾ ਜਾਂਦੇ ਹਨ। ਕਿਸੇ ਖਿਆਲ ਜਾਂ ਵਲਵਲੇ ਨੂੰ ਮੁੜ ਮੁੜ ਕੇ ਯਾਦ ਕਰਨਾ ਹੀ ਉਸ ਖਿਆਲ ਦੀ ਸੰਗਤ ਕਰਨੀ ਹੈ ਅਤੇ ਉਸਦੀ ਰੰਗਤ ਲੈਣੀ ਹੁੰਦੀ ਹੈ। ਇਸ ਰੰਗਤ ਦੁਆਰਾ ਹੀ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ। ਜੋ ਇਹਨਾਂ ਖਿਆਲਾਂ ਦੀ ਰੰਗਤ ਸਾਡੇ ਜੇ ਇਹਨਾਂ ਖਿਆਲਾਂ ਦੀ ਰੰਗਤ ਸਾਡੇ ਮਨ ਦੀਆਂ ਡੂੰਘੀਆਂ ਤਹਾਂ ਜਾਂ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਵੇ ਤਾਂ ਇਸ ਰੰਗਤ ਨੂੰ ਮੇਟਣਾ ਕਠਿਨ ਹੈ। ਜੇਕਰ ਸਾਡੇ ਮਨ ਅਤੇ ਬੁੱਧੀ ਨੂੰ ਸਮਝ ਵੀ ਆ ਜਾਵੇ ਕਿ ਇਹ ਮਾਨਸਿਕ ਰੰਗਤ ਅਤ ਦੁਖਦਾਈ ਅਤੇ ਹਾਨੀਕਾਰਕ ਹੈ ਤਾਂ ਵੀ ਅੰਤਸ਼ਕਰਨ ਵਿੱਚ ਦ੍ਰਿੜ ਹੋਈ ਅਤੇ ਰਸੀ ਹੋਈ ਰੰਗਤ ਮੱਲੋ ਮੱਲੀ ਉਗੜਾਉਂਦੀ ਹੈ ਅਤੇ ਜੀਵ ਬੇਵੱਸ ਹੋ ਕੇ ਆਪਣੀ ਪੁਰਾਣੀ ਮਲੀਨ ਰੋਡ ਵਿੱਚ ਅਚੇਤ ਹੀ ਰੁੜਿਆ ਜਾਂਦਾ ਹੈ। ਮਲੀਨ ਅਤੇ ਨੀਵੀਂ ਰੰਗਤ ਵਾਲੇ ਖਿਆਲਾਂ ਦੀ ਕੁਸੰਗਤ ਤੋਂ ਸਾਡੇ ਅੰਦਰ ਨੀਵੇਂ ਵਲਵਲੇ ਅਤੇ ਵਾਸ਼ਨਾਵਾਂ ਉਪਜਦੀਆਂ ਹਨ, ਜਿਵੇਂ ਕਿ ਸ਼ੱਕ, ਸਾੜਾ, ਈਰਖਾ, ਦੁਐਤ, ਨਫ਼ਰਤ, ਨਿੰਦਾ, ਝੂਠ, ਬੇਈਮਾਨੀ, ਖੁਰਦਗਰਜ਼ੀ, ਧੜੇਬਾਜ਼ੀ, ਵੈਰ ਵਿਰੋਧ, ਟਾਕਰਾ, ਝਗੜੇ, ਲੜਾਈਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਨੀਵੇਂ ਰੰਗਤ ਵਾਲੇ ਖਿਆਲਾਂ ਤੋਂ। ਇਸ ਦੇ ਉਲਟ ਜੇ ਸਾਡੇ ਮਨ ਉੱਤੇ ਆਤਮ ਪ੍ਰਕਾਸ਼ ਦੀ ਦੈਵੀ ਝਲਕ ਪੈ ਜਾਵੇ ਤਾਂ ਸਾਡੇ ਖਿਆਲ ਅਤੇ ਵਲਵਲੇ ਦੈਵੀ ਗੁਣਾਂ ਵਾਲੇ ਹੋ ਜਾਂਦੇ ਹਨ, ਜਿਵੇਂ ਕਿ ਦਇਆ, ਖਿਮਾ, ਨਿਮਰਤਾ, ਪਰਉਪਕਾਰ, ਹਲੇਮੀ, ਸੱਚ, ਸੰਤੋਖ, ਸਬਰ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਹਮਦਰਦੀ, ਪਿਆਰ, ਵਿਸ਼ਾਲਤਾ ਅਤੇ ਭਰੋਸਾ ਆਦਿ। ਅਸਲ ਵਿੱਚ ਇਹ ਬੇਅੰਤ ਕਾਇਨਾਤ ਅਕਾਲ ਪੁਰਖ ਦੇ ਕਵਾਓ ਜਾਂ ਹੁਕਮ ਦਾ ਰੂਪ ਮਾਨ ਸਰੂਪ ਹੀ ਹੈ। ਇਸ ਕਵਾਓ ਅਥਵਾ ਇਲਾਹੀ ਵਲਵਲਿਆਂ ਦੇ ਪਿੱਛੇ ਅਨੰਤ ਆਤਮਿਕ ਸ਼ਕਤੀ ਹੈ ਜੋ ਅਨੇਕਾਂ ਰੂਪਾਂ ਰੰਗਾਂ ਵਿੱਚ ਰਵ ਰਹੀ ਭਰਪੂਰ ਹੈ। ਲਗਾਤਾਰ ਅਭਿਆਸ ਦੁਆਰਾ ਸਾਡੇ ਖਿਆਲਾਂ ਅਤੇ ਵਲਵਲਿਆਂ ਨੂੰ ਸ਼ਕਤੀ ਮਿਲਦੀ ਹੈ। ਇਸੇ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਪੈਰਿਆਂ ਮਹਾਂਪੁਰਖਾਂ ਦੇ ਸ਼ਕਤੀਮਾਨ ਖਿਆਲ ਜਾਂ ਉਹਨਾਂ ਦੇ ਵਲਵਲੇ ਵੀ ਰੂਪਮਾਨ ਹੋ ਕੇ ਵਰਤਦੇ ਹਨ। ਇਹੋ ਜਿਹੇ ਸ਼ਕਤੀਮਾਨ ਖਿਆਲਾਂ ਦੇ ਨਾਲ ਜਦ ਸਾਡਾ ਮਨ ਮੇਲ ਕਰਦਾ ਹੈ, ਜਿਵੇਂ ਮਹਾਂਪੁਰਖਾਂ ਦੇ ਸ਼ਕਤੀਮਾਨ ਖਿਆਲ ਹੈ, ਇਹੋ ਜਿਹੇ ਸ਼ਕਤੀਮਾਨ ਖਿਆਲਾਂ ਨਾਲ ਜਦ ਸਾਡਾ ਮਨ ਮੇਲ ਕਰਦਾ ਹੈ, ਪਰਸਦਾ ਹੈ, ਸੰਗ ਕਰਦਾ ਹੈ, ਅਸਰ ਲੈਂਦਾ ਹੈ, ਛੋਹ ਪ੍ਰਾਪਤ ਕਰਦਾ ਹੈ, ਲੇਵਾ ਦੇਵੀ ਕਰਦਾ ਹੈ, ਤਾਂ ਸਾਡੇ ਮਨ ਉੱਤੇ ਡੂੰਘਾ ਅਤੇ ਤੀਖਣ ਅਸਰ ਹੁੰਦਾ ਹੈ ਜੋ ਸਾਡੇ ਮਨ ਚਿੱਤ ਦੀਆਂ ਹੇਠਲੀਆਂ ਤਹਾਂ ਵਿੱਚ ਉਤਰ ਜਾਂਦਾ ਹੈ ਅਤੇ ਸਾਡੀ ਹਸਤੀ ਜਾਂ ਸ਼ਖਸੀਅਤ ਨੂੰ ਬਦਲ ਦਿੰਦਾ ਹੈ। ਇਸ ਲਈ ਗੁਰਬਾਣੀ ਵਿੱਚ ਸਾਨੂੰ ਕੁਸੰਗਤ ਜਾਂ ਨੀਵੀਂ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ। ਉਹਨਾਂ ਪਾਸ ਦੁਆਸ ਨਾ ਭਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ, ਤਿੰਨ ਸੰਗ ਸੰਗ ਨਾ ਕੀਚਈ ਨਾਨਕ ਜਿਨ੍ਹਾਂ ਆਪਣਾ ਸੁਆਉ, ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ ਇਤ ਦੋਸਤੀ ਚੱਲਣ ਵਿਕਾਰ। ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾਹ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੇ ਜਾਈਏ ਭਾਗ, ਬਾਸਨ ਕਰੋ ਪਰਸੀਐ ਤਾਉ ਕੁਛ ਲਾਗੈ ਦਾਗ, ਮਨਮੁਖ ਸੇਤੀ ਸੰਗ ਕਰੇ ਮੂੰਹ ਕਾਲਖ ਦਾਗ ਲਗਾਏ। ਦੂਜੇ ਪਾਸੇ ਉੱਤਮ ਦੈਵੀ ਸੰਗਤ ਦੀ ਤਾਕੀਦ ਦੀ ਪ੍ਰੇਰਨਾ ਕੀਤੀ ਹੈ ਗੁਰੂ ਸਾਹਿਬ ਨੇ। ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ, ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਥਿਤ ਪਾਵੋ ਗੋਬਿੰਦ ਭਜੋ ਸੰਤੈ ਕੀ ਸਿੱਖ ਲੇ, ਪ੍ਰੀਤ ਕਰੋ ਸਦ ਏਕ ਸਿਉਂ ਯਾ ਸਾਚਾ ਸਨੇਹ, ਊਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਰ ਬ੍ਰਹਮ ਬਸੇ ਚੀਤ। ਤਿੱਤ ਜਾਏ ਬਹੁ ਸਤਸੰਗ ਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਇਸ ਵਿਚਾਰ ਦਾ ਸਿੱਟਾ ਇਉਂ ਕੱਢਿਆ ਜਾ ਸਕਦਾ ਹੈ, ਇਲਾਹੀ ਖਿਆਲ ਜਾਂ ਕਵਾਓ ਦੁਆਰਾ ਹੀ ਸਾਰੀ ਕਾਇਨਾਤ ਰਚੀ ਗਈ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਇਲਾਹੀ ਫੁਰਨੇ ਅਥਵਾ ਹੁਕਮ ਦੇ ਅਨੁਸਾਰ ਹੀ ਇਸ ਕਾਇਨਾਤ ਦਾ ਵੱਡ ਖੇਲ ਤਮਾਸ਼ਾ ਚੱਲ ਰਿਹਾ ਹੈ। ਤੁਧ ਆਪੇ ਸਿਤ ਸਿਰਜੀਆ ਆਪੇ ਫੁਨਗੋਈ, ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਇਸ ਕਾਇਨਾਤ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਹ ਸਾਰਾ ਮਾਇਕੀ ਮੰਡਲ ਖਿਆਲਾਂ ਦਾ ਹੀ ਰੂਪਮਾਨ ਸਰੂਪ ਹੈ। ਇਸ ਕਾਇਨਾਤ ਇਹ ਕਾਇਨਾਤ ਅਸਥਿਰ, ਚਲਾਇਮਾਨ ਅਤੇ ਝੂਠੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਐਸੇ ਕੂੜੇ ਸੰਸਾਰ ਨਾਲ ਸਾਡਾ ਸੰਬੰਧ ਅਤੇ ਵਰਤ ਵਰਤਾਰਾ ਵੀ ਕੂੜਾ ਹੈ। ਜਿਸ ਦੀ ਸੰਗਤ ਵਿੱਚ ਇਤਨੇ ਗਲਤਾਨ ਹੋ ਗਏ ਹਾਂ ਕਿ ਅਸੀਂ ਕਾਇਨਾਤ ਦੇ ਸਿਰਜਣਹਾਰ ਕਰਤੇ ਨੂੰ ਹੀ ਭੁੱਲ ਗਏ ਹਾਂ। ਕੂੜ ਕੂੜੇ ਨੇਹ ਲੱਗਾ ਵਿਸਰਿਆ ਕਰਤਾਰ, ਪਲਚ ਪਲਚ ਸਗਲੀ ਮੂਈ ਝੂਠਾ ਧੰਦਾ ਮੋਹ। ਇਲਾਹੀ ਹੁਕਮ ਦੇ ਅਨੁਸਾਰ ਹੀ ਹਉਮੈ ਵੇੜੀ ਮੈਂ ਮੇਰੀ ਅਤੇ ਦੂਜਾ ਭਾਉ ਉਪਜੇ ਹਨ। ਹਉਮੈ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ, ਮਨ ਦੀ ਰੰਗਤ ਅਨੁਸਾਰ ਹੀ ਜੀਵਾਂ ਅੰਦਰ ਵਾਸ਼ਨਾਵਾਂ ਅਤੇ ਵਲਵਲੇ ਉੱਠਦੇ ਹਨ। ਮਨ ਦੀ ਰੰਗਤ ਦੇ ਅਨੁਸਾਰ ਜੀਵਾਂ ਅੰਦਰ ਵਾਸ਼ਨਾਵਾਂ ਅਤੇ ਵਲਵਲੇ ਉੱਠਦੇ ਹਨ ਅਤੇ ਇਹਨਾਂ ਦੇ ਪ੍ਰਭਾਵ ਵਿੱਚ ਹੀ ਜੀਵ ਸੋਚਦੇ, ਚਿਤਵਦੇ, ਖਿਆਲ ਕਰਦੇ, ਕਰਮ ਕਰਦੇ, ਬੰਧਨਾਂ ਵਿੱਚ ਪੈਂਦੇ, ਨਤੀਜੇ ਭੁਗਤਦੇ ਹਨ। ਖਿਆਲਾਂ ਦੀ ਰੰਗਤ ਅਨੁਸਾਰ ਹੀ ਜੀਵ ਆਪਸ ਵਿੱਚ ਵਰਤਦੇ ਹਨ, ਅਸਰ ਲੈਂਦੇ ਹਨ, ਅਸਰ ਦਿੰਦੇ ਹਨ, ਲੇਵਾ ਦੇਵੀ ਕਰਦੇ ਹਨ, ਪਿਆਰ ਕਰਦੇ ਹਨ, ਸੇਵਾ ਕਰਦੇ ਹਨ, ਘਿਰਣਾ ਕਰਦੇ ਹਨ, ਵੈਰ ਵਿਰੋਧ ਕਰਦੇ ਹਨ, ਲੜਾਈਆਂ ਕਰਦੇ ਹਨ। ਇਹਨਾਂ ਦੀ ਰੰਗਤ ਅਨੁਸਾਰ ਹੀ ਸਾਡੇ ਅੰਦਰ ਚੰਗੇ ਦੈਵੀ ਗੁਣ ਜਾਂ ਨੀਵੇਂ ਮਲੀਨ ਔਗੁਣ ਉਪਜਦੇ ਹਨ। ਖਿਆਲਾਂ ਦੀ ਰੰਗਤ ਦੇ ਅਨੁਸਾਰ, ਇਹਨਾਂ ਗੁਣਾਂ ਜਾਂ ਔਗੁਣਾਂ ਅਨੁਸਾਰ ਹੀ ਸਾਡਾ ਜੀਵਨ ਖੁਸ਼ਹਾਲ ਜਾਂ ਦੁਖਦਾਈ ਬਣਦਾ ਹੈ। ਇਹਨਾਂ ਚੰਗੇ ਜਾਂ ਮਾੜੇ ਖਿਆਲਾਂ ਨੂੰ ਮੁੜ ਮੁੜ ਯਾਦ ਕਰਨ, ਖਿਆਲਾਂ ਅਜਿਹੇ ਖਿਆਲਾਂ ਨੂੰ ਦੁਹਰਾਉਣ, ਇਹਨਾਂ ਦਾ ਅਭਿਆਸ ਕਰਨ ਦੇ ਨਾਲ ਇਹ ਖਿਆਲ ਤੀਖਣ, ਤੀਬਰ ਅਤੇ ਦਾਮਨਿਕ ਹੋ ਜਾਂਦੇ ਹਨ, ਡਾਇਨਾਮਿਕ। ऐसे अभ्यास किते हुए ख्याल साढ़े मन चित अंतिशकरण तास वास रस समा के रूपमान हो जाते हैं तो साढ़े अंदर भूतां प्रेतां वांग चिंबड़े रहिंदे हैं। नज़र लगनी, वर देने, श्राप देना, लेवा देवी होनी, नदरी नदर निहाल होना, इन्हां चंगे या माड़े दामने ख्यालों का ही प्रगटावा है। मन दियां हेठलियां तहां या अंतकरण विच दृढ़ होए ख्यालां या चेतनियां दी रंगत अनुसार ही साड़ी शख्सियत बनती है। जीव दे आचार व्यवहार आदतां सुभाव ही शख्सियत दे प्रतीक हन, जो साड़ा जीवन रूप ही हो जाता है। इहो मानसिक रंगत या शख्सियत जीवन दे हर पक्ष विच अणजाणे सहज सुभाव ते मल्लो मल्ली प्रगट हुंदी रहिंदी है। इस मानसिक रंग दी तीव्रता या तीखणता दे अनुसार ही असीं एक दूजे उत्ते असर पाउंदे हाँ या असर लैंदे हाँ। हर एक कल्पना या ख्याल जब साडे मन नाल खिन पल लई छूंदा है, ख्याल जदों परसदा मन नूं लंघदा है, इहदे विच दी संग करदा है, तां उह अपनी चंगी या माड़ी रंगत दी हल्की जिही अणदिसदी अणपछाती भा या छो छड़ जांदा है। उस इक्को ख्याल दे दूजी तीजी वार दोहराउण दे नाल इह भा गाढ़ी हुंदी जांदी है ते मुड़ मुड़ अभ्यास करन दे नाल इह रंगत बन जांदी है, जो ज़ाहिरा तौर ते प्रगट होण लग जांदी है। इस लई ख्यालां दे छोण ख्यालां दे परसन द्वारा ही साडा मन संगत या कुसंगत करदा है। एक रंग दे ख्यालां दी लगातार चेतवनी या अभ्यास करन नाल इह रंगत साडे मन चित बुद्धि अंतिशकरण विच तास वास रस के दृढ़ हो जांदी है। इस दृढ़ होई रंगत अनुसार ही साडा तन मन बुद्धि ते आला दुआला माहौल घड़ींदा है। ऐसी चंगी या माड़ी दृढ़ कीती हुई मन दी रंगत साडे शरीर दी मौत तो बाद भी नाश नहीं हुंदी, बल्कि अगलिया जन्मां विच भी जीव दे नाल जांदी है, जिस दा नतीजा सानू अगले जन्मां विच भी भोगना पैंदा है। असल विच संगत या कुसंगत दे अनुसार ही साडे मन उत्ते चंगी या माड़ी रंगत चढ़दी है, ते इस रंगत अनुसार ही असीं दुख सुख भोगदे हाँ। जो जैसी संगत मिलै सो तैसो फल खाए। जीव त्रैगुणी माइकी मंडल विच विचरदा है, जिस कारण साडे ख्याल सहज सुभाए माया दी मलीन नीवी रंगत वाले ही हुंदे हन। इसलिए अपने जीवन नूं उचेरा चंगेरा सुनेरा सुखदाई ते दैवी जां उत्तम बनाउण दे लई बख्शे होए गुरमुख प्यारियां दी सच्ची सुची दैवी संगत करनी लाजमी है। खोजत खोजत सुनी इसोए साध संगत बिन तरियो न कोए। हाँ, शुभ चिंतन गोविंद रमन निर्मल साधु संघ संता संत सभा सुख उपजै गुरमुख नाम आधार। साजन संत मिल नाम जपिहा शीतल सांत सहज सुख पाया ठांड पाई प्रभ आपे जियो। तन मन मौलिया राम सिंह संघ साध सहेलड़ियाँ साध साध संघ भयो जन्म प्राप्त साध संगत ने चूहे तरना। ਇਹ ਸੀ ਜੀ ਖਿਆਲਾਂ ਦੀ ਸੰਗਤ। ਹੁਣ ਆਪਾਂ ਦੇਖਦੇ ਹਾਂ ਅੰਤਿਸ਼ਕਰਨ ਦੀ ਸੰਗਤ। ਜਿਵੇਂ ਦੱਸਿਆ ਗਿਆ ਕਿ ਜੋ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਦੁਹਰਾਏ ਜਾਂਦੇ ਹਨ ਉਹ ਸਾਡੇ ਹੇਠਲੇ ਮਨ ਵਿੱਚ ਦ੍ਰਿੜ ਹੋਈ ਜਾਂਦੇ ਹਨ। ਲਗਾਤਾਰ ਅਭਿਆਸ ਦੁਆਰਾ ਇਹ ਦ੍ਰਿੜ ਹੋਏ ਖਿਆਲ ਸਾਡੇ ਅੰਤਿਸ਼ਕਰਨ ਵਿੱਚ ਧਸ ਵਾਸ ਰਸ ਕੇ ਸਮਾ ਜਾਂਦੇ ਹਨ ਅਤੇ ਸ਼ਕਤੀਮਾਨ ਹੋ ਕੇ ਪ੍ਰਬਲ ਹਸਤੀ ਜਾਂ ਸ਼ਖਸੀਅਤ ਬਣ ਜਾਂਦੀ ਹੈ। ਜਦੋਂ ਸਾਡਾ ਮਨ ਬਾਹਰਲੇ ਉਪਰੇ ਰੁਝੇਵਿਆਂ ਤੋਂ ਵਿਹਲਾ ਹੁੰਦਾ ਹੈ ਜਾਂ ਕਿਸੇ ਬਾਹਰਲੀ ਉਕਸਾਹਟ ਦੀ ਚੁਆਤੀ ਲੱਗਦੀ ਹੈ ਤਾਂ ਅੰਤਿਸ਼ਕਰਨ ਵਿੱਚ ਧਸੀ ਵਸੀ ਰਸੀ ਮਾਨਸਿਕ ਰੰਗ ਦੀ ਹਵਾੜ ਜਾਂ ਪ੍ਰਤੀਬਿੰਬ ਰਿਫਲੈਕਸ਼ਨ ਆਪ ਮੁਹਾਰੇ ਬਾਹਰ ਵੱਲ ਉਗੜ ਕੇ ਸਾਡੇ ਮਨ ਉੱਤੇ ਆਪਣਾ ਮਲੀਨ ਗਿਲਾਨੀ ਵਾਲਾ ਅਸਰ ਪਾਉਂਦਾ ਹੈ, ਜਿਸ ਨਾਲ ਮਨ ਦੀ ਮਲੀਨਤਾ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਭਾਵੇਂ ਸਾਡਾ ਉੱਪਰਲਾ ਮਨ ਜਾਂ ਬੁੱਧੀ ਐਸੀ ਤੀਬਰ ਗਿਲਾਨੀ ਨੂੰ ਮਹਿਸੂਸ ਵੀ ਕਰੇ ਅਤੇ ਇਸ ਤੋਂ ਬਚਣਾ ਵੀ ਚਾਹੇ ਤਾਂ ਵੀ ਇਹ ਆਪੋ ਘੜੀ ਹੋਈ ਗਿਲਾਨੀ ਦਾ ਜ਼ਹਿਰ ਬੁੱਕਲ ਵਿੱਚ ਪਾਲੇ ਹੋਏ ਸੱਪ ਵਾਂਗ ਸਾਡੇ ਮਨ ਤਨ ਚਿੱਤ ਉੱਤੇ ਵਾਰ ਜਾਂ ਹਮਲਾ ਕਰਦਾ ਰਹਿੰਦਾ ਹੈ, ਜਿਸ ਨਾਲ ਸਾਡਾ ਮਨ ਹੋਰ ਵੀ ਕਲਪਦਾ ਸੜਦਾ ਬਲਦਾ ਕੁਲਜਦਾ ਤੜਪਦਾ ਅਤੇ ਜ਼ਹਿਰੀਲਾ ਹੋਈ ਜਾਂਦਾ ਹੈ ਅਤੇ ਸਾਡਾ ਜੀਵਨ ਨਰਕਮਈ ਬਣਦਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਾਹਰਲੇ ਦੁਸ਼ਮਣ ਤੋਂ ਤਾਂ ਬਚਣ ਲਈ ਕੋਈ ਉਪਰਾਲਾ ਹੋ ਸਕਦਾ ਹੈ, ਪਰ ਅੰਦਰਲੇ ਬੁੱਕਲ ਵਿੱਚ ਵੱਸਦੇ ਵੈਰੀ ਤੋਂ ਕੋਈ ਬਚਾਓ ਨਹੀਂ ਹੋ ਸਕਦਾ। ਐਸੇ ਅੰਦਰਲੇ ਗੁੱਝੇ ਖੁਫੀਆ ਭੇਤੀ ਵੈਰੀ ਮੌਕਾ ਤਾੜ ਕੇ ਅਚਾਨਕ ਡਾਢਾ ਹਮਲਾ ਕਰਦੇ ਹਨ, ਜਿਸ ਦੇ ਅਸਰ ਤੋਂ ਬਚਣਾ ਕਠਿਨ ਹੈ ਅਤੇ ਜਿਸ ਦਾ ਵਾਰ ਵੀ ਗਹਿਰਾ ਅਤੇ ਅਤਿਅੰਤ ਦੁੱਖਦਾਈ ਹੁੰਦਾ ਹੈ। ਮਨ ਕਾ ਸੁਭਾਅ ਮਨੇ ਵਿਆਪੀ, ਮਾਇਆ ਮਮਤਾ ਭਵੇ ਖਿਆਲੀ, ਜੰਪਰ ਫਾਸੇਗਾ ਜਮ ਜਾਲੀ, ਪਾਪੀ ਹੀਏ ਮੈਂ ਕਾਮ ਵਸਾਏ, ਮਨ ਚਾਂਚਲ ਜਾ ਤੇ ਗਹਿਓ ਨਾ ਜਾਏ। ਮਾਈ ਮਨ ਮੇਰੋ ਬਸ ਨਾਹੇ, ਨਿਸਬਾਸਰ ਬਿਖੇਨ ਕੋ ਧਾਵਤ ਕੇ ਵਿਦਰੋਹ ਕੋ ਤਾਹੇ। ਮਿਸਾਲ ਦੇ ਤੌਰ 'ਤੇ ਸਾਡੇ ਅੰਤਰਗਤ ਮਾਇਆ ਰੂਪੀ ਸਰਪਣੀ ਛਾਪਲੀ ਰਹਿੰਦੀ ਹੈ ਅਤੇ ਜਦ ਵੀ ਇਹ ਸਰਪਣੀ ਨੂੰ ਮੌਕਾ ਮਿਲਦਾ ਹੈ ਤਾਂ ਅਣਖ ਭਾਂਤ ਹੋ ਕੇ ਵਲ ਛਲ ਕਰਕੇ ਸਾਡੇ ਉੱਤੇ ਘਾਤ ਲਾ ਕੇ ਅਚਾਨਕ ਹਮਲਾ ਕਰਦੀ ਹੈ, ਜਿਸ ਤੋਂ ਅਸੀਂ ਬਿਲਕੁਲ ਬੇਖਬਰ ਅਤੇ ਅਣਜਾਣ ਹੁੰਦੇ ਹਾਂ। ਇਸੇ ਕਾਰਨ ਇਸ ਮਾਇਆ ਰੂਪੀ ਸਰਪਣੀ ਦੇ ਹਮਲੇ ਤੋਂ ਬਚਾਓ ਵੀ ਨਹੀਂ ਹੋ ਸਕਦਾ। ਮਾਇਆ ਵਿਆਪਤ ਬਹੁ ਪ੍ਰਕਾਰੀ, ਐਸੀ ਠਗੌਰੀ ਪਾਏ ਭੁਲਾਵੈ, ਮਨ ਸਭ ਕੇ ਲਾਗੇ ਮਿੱਠੀ। ਮਾਈ ਮਾਇਆ ਛਲ ਇਹ ਠਗਵਾਰੀ ਬਹੁਤ ਕਰ ਗਾਲੇ, ਕਬੀਰ ਆਈ ਮੁਝੇ ਪੈ ਅਨ ਕਰੇ ਕਰ ਪੇਸ। ਇਸ ਮਾਇਆ ਰੂਪੀ ਸਰਪਣੀ ਨੂੰ ਅੰਤਿਸ਼ਕਰਨ ਦੇ ਪਤਾਲ ਵਿੱਚ ਦਿਨ ਰਾਤ ਮਲੀਨ ਖਿਆਲਾਂ ਦੇ ਅਭਿਆਸ ਦੇ ਨਾਲ ਅਸੀਂ ਪਾਲਦੇ ਅਤੇ ਬਲਵਾਨ ਕਰੀ ਜਾਂਦੇ ਹਾਂ। ਇਹ ਸਾਡੀ ਆਪੂ ਸਿਹੜੀ ਹੋਈ ਅਤੇ ਬਲਵਾਨ ਕੀਤੀ ਹੋਈ ਮਾਇਆ ਰੂਪੀ ਨਾਗਣੀ ਸਾਡੇ ਉੱਤੇ ਹਮੇਸ਼ਾ ਤਤਪਰ ਹੋ ਕੇ ਹਮਲਾ ਕਰਨ ਲਈ ਮੌਕਾ ਤਾੜਦੀ ਰਹਿੰਦੀ ਹੈ। ਪਾਏ ਠਗੌਲੀ ਸਭ ਜਗ ਜਿਹੋਇਆ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਮੋਹਨੀ ਮੋਹਤ ਰਹੇ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੇ ਨਕਾਹੂ ਤੋਰੀ। ਇਸ ਅੰਤਿਸ਼ਕਰਨ ਵਿੱਚ ਗੁੱਝੀ ਸ਼ਕਤੀ ਮਾਨ ਮਾਇਕੀ ਸਰਪਣੀ ਦੀ ਸਦੀਵੀ ਕੁਸੰਗਤ ਹੋਰਨਾਂ ਸਾਰੀਆਂ ਕੁਸੰਗਤਾਂ ਨਾਲੋਂ ਜ਼ਿਆਦਾ ਮੋਹਲਕ ਅਤੇ ਖਤਰਨਾਕ ਹੈ। ਮਾਰ ਮਾਰ ਸਰਪਣੀ ਨਿਰਮਲ ਜਲ ਬੈਠੀ, ਜਿਨ ਤ੍ਰਿਪਵਨ ਡਸੀ ਅਲੇ ਗੁਰਪ੍ਰਸਾਦ ਦੀਠੀ। ਓਪਰੇ ਖਿਆਲਾਂ ਦੀ ਰੰਗਤ ਤਾਂ ਸਮਾਂ ਪਾ ਕੇ ਜਾਂ ਦੈਵੀ ਸੰਗਤ ਦੇ ਨਾਲ ਹਲਕੀ ਹੋ ਸਕਦੀ ਹੈ ਜਾਂ ਮਿੱਟ ਸਕਦੀ ਹੈ, ਪਰ ਸਾਡੇ ਮਨ ਦੀਆਂ ਡੂੰਘੀਆਂ ਤਹਾਂ ਜਾਂ ਅੰਤਿਸ਼ਕਰਨ ਵਿੱਚ ਤਸੀ ਵਸੀ ਹੋਈ ਰੰਗਤ ਤਾਂ ਜੀਵਨ ਰੂਪ ਜਾਂ ਸਾਡੀ ਸ਼ਖਸੀਅਤ ਹੀ ਬਣ ਜਾਂਦੀ ਹੈ, ਜਿਸ ਨੂੰ ਬਦਲਣਾ ਅਤ ਕਠਿਨ ਹੈ। ਇਸ ਤਰ੍ਹਾਂ ਅਸੀਂ ਅੰਤਿਸ਼ਕਰਨ ਦੀ ਮਲੀਨ ਰੰਗ ਦੀ ਕੁਸੰਗਤ ਦਿਨ ਰਾਤ ਕਰਦੇ ਰਹਿੰਦੇ ਹਾਂ, ਜਿਸ ਦਾ ਪ੍ਰਤੀਬਿੰਬ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਵਸ਼ ਹੀ ਪ੍ਰਗਟ ਹੋਈ ਜਾਂਦਾ ਹੈ ਅਤੇ ਅਸੀਂ ਬੇਵੱਸ ਹੋ ਕੇ ਉਸੇ ਪੁਰਾਣੀ ਰੰਗਤ ਦੀ ਰੋੜ ਵਿੱਚ ਰੁੜੇ ਜਾਂਦੇ ਹਾਂ। ਜਾਨ ਅਜਾਨ ਪਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ, ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਨਾਥ ਕਛੂ ਨਾ ਜਾਣੋ, ਮਨ ਮਾਇਆ ਕਹਿ ਹਾਥ ਵਿਖਾਨੋ। ਗੋਰਖ ਨਾਥ ਦਾ ਗੁਰੂ ਮਛਿੰਦਰ ਨਾਥ, ਜੋ ਯੋਗੀਆਂ ਦਾ ਸਰਤਾਜ ਸੀ ਅਤੇ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, ਜਦੋਂ ਬਾਹਰਲੀ ਉਸਾੜ ਦੀ ਚੁਆਤੀ ਉਹਨੂੰ ਲੱਗੀ ਤਾਂ ਉਸਦੀ ਅੰਤਿਸ਼ਕਰਨ ਦੀ ਰੰਗਤ ਛਾਪੜੇ ਹੋਏ ਸੱਪ ਵਾਂਗ ਫੁੰਕਾਰੇ ਮਾਰਨ ਲੱਗੀ ਅਤੇ ਉਹ ਵਡੇਰੀ ਉਮਰ ਵਿੱਚ ਕੰਮ ਹੀ ਹੋ ਗਿਆ, ਜਿਸ ਦੀ ਵਜ੍ਹਾ ਕਾਰਨ ਗੋਰਖਨਾਥ ਨੂੰ ਵੀ ਸਿਰ ਨੀਵਾਂ ਕਰਨਾ ਪਿਆ। ਗੋਰਖ ਜਤੀ ਸਦਾਏ ਦਾ ਅਤੇ ਇਸ ਗੁਰ ਘਰ ਬਾਰੀ ਬਾਹਰਲੀ ਕੁਸੰਗਤ ਤੋਂ ਤਾਂ ਅਸੀਂ ਕਿਸੇ ਉਪਾਅ ਦੁਆਰਾ ਬਚ ਸਕਦੇ ਹਾਂ ਜਾਂ ਅਲੇਪ ਰਹਿ ਸਕਦੇ ਹਾਂ, ਪਰ ਅੰਤਿਸ਼ਕਰਨ ਦੀ ਰੰਗ ਦੀ ਕੁਸੰਗਤ ਤੋਂ ਬਚਣਾ ਨਾਮੁਮਕਿਨ ਹੈ, ਕਿਉਂਕਿ ਉਹ ਰੰਗਤ ਤਾਂ ਸਾਡੇ ਅੰਦਰ ਰਵ ਰਹੀ ਭਰਪੂਰ ਹੈ ਅਤੇ ਸਮਾਈ ਹੋਈ। ਵਿਖੇ ਵਿਖੇ ਕੀ ਵਾਸਨਾ ਤਜੀ ਨਹਿ ਜਾਈ, ਅਣਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ। ਦੇਸ਼ ਛੋੜ ਪਰਦੇਸੇ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ। ਇਹ ਇਸ ਕਰਕੇ ਗੁਰਬਾਣੀ ਵਿੱਚ ਮਲੀਨ ਮਾਇਕੀ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ, ਵਾਰਨਿੰਗ ਦਿੱਤੀ ਹੈ ਗੁਰੂ ਸਾਹਿਬ ਨੇ ਮਲੀਨ ਮਾਇਕੀ ਕੁਸੰਗਤ ਤੋਂ ਬਚਣ ਦੇ ਲਈ। ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ, ਤੇ ਸਾਕਤ ਨਰ ਜਮ ਘੁੱਟੀਐ, ਤੇ ਸਾਕਤ ਚੋਰ ਜਿਹਨਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕ ਨਾ ਪਿੱਟੀਐ। ਸਾਕਤ ਸੰਗ ਨਾ ਕੀਜੇ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਏ ਹਰ ਵਿਸਰੇ ਪਿਆਰੇ, ਸੋ ਮੂੰਹ ਕਾਲੇ ਉੱਠ ਜਾਏ। ਸਾਕਤ ਸਿਉਂ ਮੁਖ ਜੋਰੀਐ ਅਦਵੀਚੋਂ ਟੁੱਟੈ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇ। ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾਹ। ਇਸਦੇ ਉਲਟ ਬਿਲਕੁਲ ਉਲਟ ਕਿਸੇ ਦਾ ਅੰਤਿਸ਼ਕਰਨ ਪਿਛਲੀ ਕਮਾਈ ਜਾਂ ਸਾਧਨਾ ਦੇ ਨਾਲ ਨਿਰਮਲ ਉੱਚਾ ਸੁੱਚਾ ਦੈਵੀ ਹੋਵੇ ਪਰ ਉਹ ਕੁਸੰਗਤ ਦੇ ਪ੍ਰਭਾਵ ਹੇਠ ਆਰਜ਼ੀ ਤੌਰ 'ਤੇ ਦੁਰਾਚਾਰੀ ਠੱਗ ਚੋਰ ਡਾਕੂ ਵੀ ਬਣ ਜਾਵੇ ਤਾਂ ਵੀ ਕਿਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਦੀ ਸੰਗਤ ਨਾਲ ਅੰਤਿਸ਼ਕਰਨ ਦੀ ਦੈਵੀ ਰੰਗਤ ਮੁੜ ਜਾਗ ਪੈਂਦੀ ਹੈ ਅਤੇ ਜੋ ਮਲੀਨ ਕਰਮਾਂ ਤੋਂ ਹੋੜਦੀ ਹੈ ਅਤੇ ਤਾੜਨਾ ਦਿੰਦੀ ਹੈ ਅਥਵਾ ਉੱਤਮ ਦੈਵੀ ਜੀਵਨ ਵੱਲ ਪ੍ਰੇਰਦੀ ਹੈ। ਪੂਰਵ ਕਰਮ ਅੰਕੁਰ ਜੋ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਸੇ ਕਰਕੇ ਇਤਿਹਾਸ ਵਿੱਚ ਬੇਅੰਤ ਸਾਖੀਆਂ ਹਨ ਕਿ ਵੱਡੇ ਵੱਡੇ ਚੋਰ ਡਾਕੂ ਦੁਰਾਚਾਰੀ ਵੀ ਉੱਤਮ ਦੈਵੀ ਸੰਗਤ ਦੁਆਰਾ ਛੇਤੀ ਹੀ ਉਲਟ ਕੇ ਉੱਤਮ ਪੁਰਖ ਜਾਂ ਗੁਰਮੁਖ ਬਣ ਗਏ। ਜਿਵੇਂ ਭੂਮੀਆਂ ਚੋਰ ਸੱਜਣ ਠੱਗ ਬਾਲਮੀਕੀ ਡਾਕੂ ਆਦਿ ਗੁਰਮੁਖ ਹੋਵੇ ਸੋ ਪਲਟਿਆ ਹਰਾਤੀ ਸਾਜ ਸ਼ਿੰਗਾਰ। ਇਹਨਾਂ ਸਾਰਿਆਂ ਭਗਤਾਂ ਦੀ ਪਿਛਲੇ ਜਨਮਾਂ ਦੀ ਆਤਮਕ ਕਮਾਈ ਦੁਆਰਾ ਇਹਨਾਂ ਦੇ ਅੰਤਿਸ਼ਕਰਨ ਨਿਰਮਲ ਅਤੇ ਦੈਵੀ ਸਨ ਜਿਨ੍ਹਾਂ ਨੇ ਉਹਨਾਂ ਦੇ ਨਵੇਂ ਜਨਮ ਵਿੱਚ ਉਹਨਾਂ ਦੀ ਗਿਰਾਵਟ ਵੇਲੇ ਸਹਾਇਤਾ ਕੀਤੀ ਅਤੇ ਉਹਨਾਂ ਨੂੰ ਬਚਾ ਲਿਆ ਅਤੇ ਮੁੜ ਦੈਵੀ ਜੀਵਨ ਪ੍ਰਦਾਨ ਹੋ ਗਿਆ। ਇਸੇ ਲਈ ਸਾਨੂੰ ਉੱਚੀ ਸੁੱਚੀ ਦੈਵੀ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਸਾਧ ਕੇ ਸੰਗ ਨਾ ਬਿਰਥਾ ਜਾਵੇ। ਸੋ ਇਸ ਵਿਚਾਰ ਦਾ ਇਹ ਸਿੱਟਾ ਨਿਕਲਦਾ ਹੈ ਕਿ ਸਾਨੂੰ ਆਪਣੇ ਖਿਆਲਾਂ ਨੂੰ ਨਿਰਖਣ ਅਤੇ ਪਰਖਣ ਦੀ ਅੱਤ ਲੋੜ ਹੈ। ਇਸ ਨਿਰਣੇ ਤੋਂ ਬਗੈਰ ਅਸੀਂ ਸਹਿਜ ਸੁਭਾਏ ਬੇਵੱਸ ਹੋ ਕੇ ਨੀਵੇਂ ਖਿਆਲਾਂ ਨੂੰ ਮੁੜ ਮੁੜ ਦੁਹਰਾ ਕੇ ਇਹਨਾਂ ਦੀ ਕੁਸੰਗਤ ਅਤੇ ਅੰਤਕਰਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਇਸੇ ਅੰਤਿਸ਼ਕਰਨ ਦੀ ਮਲੀਨ ਰੰਗਤ ਦੇ ਕਾਰਨ ਇਸ ਜਨਮ ਵਿੱਚ ਨੀਵਾਂ ਜੀਵਨ ਬਤੀਤ ਕਰਦੇ ਹਾਂ ਅਤੇ ਅਗਲੇ ਜਨਮਾਂ ਵਿੱਚ ਵੀ ਨਰਕਮਈ ਜੀਵਨ ਦਾ ਸਾਧਨ ਬਣਾ ਲੈਂਦੇ ਹਾਂ। ਕਿਰਤ ਕੇ ਵਾਧੇ ਪਾਪ ਕਮਾਵੇ ਕਿਰਤ ਉਹਨਾਂ ਕਾ ਮਿੱਟਸ ਨਾਹੀਂ ਕੋਈ ਆਪਣਾ ਬੀਜਿਆ ਆਪ ਖਾਹੇ। ਇਸਦੇ ਉਲਟ ਉੱਚੇ ਸੁੱਚੇ ਦੈਵੀ ਭਾਵਨਾਵਾਂ ਵਾਲੇ ਖਿਆਲਾਂ ਦੀ ਸੰਗਤ ਕਰਨ ਦੇ ਨਾਲ ਸਾਡਾ ਅੰਤਿਸ਼ਕਰਨ ਸ਼ੁੱਧ ਨਿਰਮਲ ਅਤੇ ਦੈਵੀ ਹੋਈ ਜਾਂਦਾ ਹੈ ਜਿਸ ਦੇ ਪ੍ਰਭਾਵ ਹੇਠ ਉਪਰੀ ਮਲੀਨ ਕੁਸੰਗਤ ਦਾ ਅਸਰ ਸਾਡੇ ਮਨ ਦੇ ਉੱਤੋਂ ਦੀ ਲੰਘ ਜਾਂਦਾ ਹੈ। ਕਬੀਰ ਸੰਤ ਨਾ ਛੱਡੇ ਸੰਤ ਆਈ ਜੋ ਕੋਟਕ ਮਿਲੇ ਅਸੰਤ ਮਲਿਆਗਰ ਭੋਇੰਗਮ ਵੇਡਿਓ ਤਾਂ ਸੀਤਲਤਾ ਨਾ ਤਜੰਤ। ਜਿਸ ਤਰ੍ਹਾਂ ਕੰਪਿਊਟਰ ਵਿੱਚ ਪਾਏ ਹੋਏ ਅੰਕੜੇ ਦਾ ਲਿਹਾਜ਼ ਨਾਲ ਅੰਤਕਾ ਨਤੀਜਾ ਜਾਂ ਫਾਈਨਲ ਰਿਜ਼ਲਟ ਨਿਕਲਣਾ ਲਾਜ਼ਮੀ ਹੈ ਇਸੇ ਤਰ੍ਹਾਂ ਅੰਤਿਸ਼ਕਰਨ ਦੇ ਕੰਪਿਊਟਰ ਵਿੱਚ ਪਾਏ ਚੰਗੇ ਜਾਂ ਮਾੜੇ ਖਿਆਲਾਂ ਦੀ ਰੰਗਤ ਦਾ ਨਤੀਜਾ ਨਿਕਲਣਾ ਵੀ ਅਵੱਸ਼ ਹੈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿਸ ਤਰ੍ਹਾਂ ਮਿੱਟੀ ਦੀ ਚਾਟੀ ਵਿੱਚ ਅਚਾਰ ਦੇਰ ਚਾਈ ਰੱਖਿਆ ਜੇ ਜਾਵੇ ਤਾਂ ਉਸ ਅਚਾਰ ਦੀ ਬੋ ਉਸ ਭਾਂਡੇ ਦੇ ਜ਼ਰੇ ਜ਼ਰੇ ਵਿੱਚ ਸਮਾ ਜਾਂਦੀ ਹੈ ਰਸ ਜਾਂਦੀ ਹੈ। ਭਾਂਡੇ ਨੂੰ ਖਾਲੀ ਕਰਨ ਅਤੇ ਚੰਗੀ ਤਰ੍ਹਾਂ ਸਾਫ਼ ਕਰਨ ਦੇ ਬਾਅਦ ਵੀ ਉਸ ਅਚਾਰ ਦੀ ਬੋ ਭਾਂਡੇ ਵਿੱਚੋਂ ਨਹੀਂ ਨਿਕਲਦੀ ਬਲਕਿ ਉਸ ਭਾਂਡੇ ਦੇ ਜੇ ਟੁਕੜੇ ਟੁਕੜੇ ਵੀ ਹੋ ਜਾਣ ਤਾਂ ਵੀ ਕਣ ਕਣ ਵਿੱਚ ਉਸ ਅਚਾਰ ਦੀ ਬੋ ਪ੍ਰਗਟ ਹੁੰਦੀ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲਿਆ ਕਿਆ ਕੋਈ ਕਰੇ ਵਿਚਾਰਾ। ਜਿਸ ਤਰ੍ਹਾਂ ਭਾਂਡੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਵਸਤੂ ਪਾਉਂਦੇ ਹਾਂ ਉਸੇ ਤਰ੍ਹਾਂ ਅੰਤਿਸ਼ਕਰਨ ਵਿੱਚ ਖਿਆਲਾਂ ਦੁਆਰਾ ਚੰਗੀ ਜਾਂ ਮਾੜੀ ਰੰਗਤ ਪਾਉਣੀ ਵੀ ਸਾਡੀ ਮਰਜ਼ੀ ਉੱਤੇ ਹੀ ਆਧਾਰਿਤ ਹੈ। ਇਸ ਲਈ ਅੰਤਿਸ਼ਕਰਨ ਦੀ ਰੰਗਤ ਬਾਬਤ ਕਿਸੇ 'ਤੇ ਦੋਸ਼ ਲਾਉਣਾ ਦੋਸ਼ ਨਹੀਂ ਲਾ ਸਕਦੇ। ਇਹ ਜੀਵ ਦੇ ਆਪਣੇ ਕਰਮ ਕਿਰਿਆ ਅਤੇ ਖਿਆਲਾਂ 'ਤੇ ਆਧਾਰਿਤ ਹੈ। ਦਾਦਾ ਦੋਸ਼ ਨਾ ਦੇਊ ਕਿਸੈ ਦੋਸ਼ ਕਰਮ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ। ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।